दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने एक चिट्ठी लिखी है जिदे विच सतगुरु तेग बहादुर जी ने आरंभ दे विच लिखिया है गुण गोविंद गायो नहीं जन्म आकार थकीन कहो नानक हर पज मना जेह बिद जल कौ मीन। कल इथों तक कथा पहुंची सी अज इथों अगे मैं प्रारंभ करता। इत्यादिक सब लिखे सलोक पाठ हर भजो तजो सब सोक। ग्रंथाकार भाई संतोख सिंह जी लिखते ने इस तरह के होर भी श्लोक सतगुरु तेग बहादुर जी ने चिट्ठी दे विच लिखे ने। पाठ हर भजो तजो सब सोग जिन्हों का भाव यह है कि परमेश्वर दे नाम का जाप करो होर सारे सोगा नू दूर कर दियो। सब सिखियन प्रति लिखे बनाए सिमरो नाम सुचिंत मिटाए। सतगुरु तेग बहादुर जी ने सारे सिखां दे वास्ते ए लिखे ने कि परमेश्वर दे नाम दा जाप करो सारिया चिंता नू मिटा के दूर करके। पुन माता प्रति लिखे ओ सलोक सुन कर ले हो शोक को रोक। ग्रंथाकार भाई संतोख सिंह जी लिखते ने इस तों बाद फिर माता नानकी जी नूं समझाउण दे वास्ते सतगुरु तेग बहादुर जी ने सलोक लिखिया है सुन कर ले हो शोक को रोक तां कि सुन के ओ इस सलोक नूं अपने सोग नूं रोक देन। जग मैंने थिरता किस केरी बिनस गए जिन शक्त बडेरी। सतगुरु तेग बहादुर सच्चे पातशाह जी ने अगले जिहड़े श्लोक लिखे ने उन्हां दे विच कवि जी लिखदे ने इह गल जाहर कीती है कि दुनिया दे उत्ते कोई भी अस्थिर रह नहीं सकदा बहुत वड्डे वड्डे हो के चले गए ने जिन्हां दे विच वड्डियां शक्तियां भी सन। श्री मुखवाक महला नौवां। राम गयो रावण गयो जाको बहु परवार कहो नानक थिर कछ नहीं सुपने जियो संसार। सतगुरु तेग बहादुर जी इन्हां पंक्तियां दे विच इह बयान करदे ने कि राम चंद्र भी चला गया रावण भी चला गया जिस रावण दा बहुत वड्डा परिवार सी कहो नानक थिर कछ नहीं सुपने जियो संसार। सतगुरु तेग बहादुर जी लिखदे ने आखिरकार कुछ भी नहीं है इह जिहड़ा संसार है इह जिहड़ी दुनिया है इक सुपने दे वांग। चिंता ताकी कीजिए जो अनहोनी होए। सतगुरु जी बयान करदे ने कि चिंता ते उस गल दी करनी चाहीदी है जिहड़ी अनहोनी गल होवे पर दरअसल जिहड़ी मौत है उह ते होण वाली गल है इह ते निश्चित रूप दे विच गल है इस करके मौत नूं अनहोनी गल नहीं आख्या जा सकदा। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਸ ਪੰਕਤੀ ਦੇ ਵਿੱਚ ਬਿਆਨ ਕਰਦੇ ਨੇ ਕਿ ਚਿੰਤਾ ਉਸ ਦੀ ਕਰਨੀ ਚਾਹੀਦੀ ਹੈ ਜੋ ਅਣਹੋਣੀ ਗੱਲ ਹੋਵੇ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਦੁਨੀਆ ਹੈ, ਇਹ ਤੇ ਇੱਕ ਮਾਰਗ ਹੈ। ਕੋਈ ਆਉਂਦਾ ਤੇ ਕੋਈ ਇੱਥੋਂ ਲੰਘ ਕੇ ਚਲਾ ਜਾਂਦਾ ਹੈ। ਕੋਈ ਵੀ ਦੁਨੀਆ ਦੇ ਉੱਤੇ ਅੱਜ ਤੱਕ ਇਹ ਸਥਿਰ ਰਹਿ ਨਹੀਂ ਸਕੇ। ਜੋ ਉਪਜਿਓ ਸੋ ਬਿਨ ਸਹਿ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਜੋ ਵੀ ਉਪਜਿਆ ਹੈ, ਭਾਵ ਕੇ ਜੋ ਵੀ ਪੈਦਾ ਹੋਇਆ, ਉਹ ਇੱਕ ਨਾ ਇੱਕ ਦਿਨ ਬਿਣਸ ਜਾਏਗਾ, ਖਤਮ ਹੋ ਜਾਏਗਾ। ਭਾਵੇਂ ਅੱਜ ਹੋਵੇ, ਭਾਵੇਂ ਕੱਲ ਹੋਵੇ ਤੇ ਭਾਵੇਂ ਪਰਸੋਂ ਹੋ ਜਾਵੇ, ਭਾਵ ਕੇ ਇੱਕ ਨਾ ਇੱਕ ਦਿਨ ਉਸ ਨੂੰ ਮਿਟਣਾ ਪਵੇਗਾ। ਉਹਦਾ ਵਿਨਾਸ਼ ਨਿਸ਼ਚਿਤ ਹੈ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਹੇ ਮਨੁੱਖ, ਤੂੰ ਸਾਰਿਆਂ ਜੰਜਾਲਾਂ ਨੂੰ, ਧੰਦਿਆਂ ਨੂੰ ਛੱਡ ਕੇ ਪਰਮੇਸ਼ਰ ਦੇ ਹਰੀ ਦੇ ਗੁਣਾਂ ਦਾ ਗਾਣ ਕਰ ਲੈ। ਇਹ ਪੰਕਤੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ। ਮਾਤ ਨਾਨਕੀ ਲਿਖ ਸਮਝਾਈ, ਹਰ ਗੁਜਰੀ ਕੀ ਚਿੰਤ ਮਿਟਾਈ। ਕਵੀ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਨੂੰ ਇਹਨਾਂ ਪੰਕਤੀਆਂ ਦੇ ਨਾਲ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਚਾਹੁੰਦੇ ਨੇ ਕਿ ਜਿਹੜੀ ਗੁਜਰੀ ਹੈ ਉਹਦੇ ਮਨ ਦੀ ਵੀ ਚਿੰਤਾ ਮਿਟ ਜਾਏ। ਰਾਮ ਚੰਦ ਰਾਜਾ ਅਵਤਾਰ, ਵਿਜੈ ਕੀਨ ਛਿਤ ਜੀਤ ਉਦਾਰ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹਨਾਂ ਦਾ ਜਿਹੜਾ ਭਾਵ ਹੈ ਸਤਿਗੁਰਾਂ ਦੇ ਵਚਨਾਂ ਦਾ, ਉਹਦਾ ਜ਼ਿਕਰ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਰਾਮ ਚੰਦ ਰਾਜਾ ਜੋ ਕਿ ਅਵਤਾਰ ਸੀ, ਵਿਜੈ ਕੀਨ ਛਿਤ ਜੀਤ ਉਦਾਰ, ਜਿਨ੍ਹੇ ਕਿ ਬਹੁਤੀ ਜ਼ਿਆਦਾ ਜਿੱਤ ਦੀ ਪ੍ਰਾਪਤੀ ਕੀਤੀ। ਰਾਵਣ ਜੀਤ ਲੀਨ ਤ੍ਰੈ ਲੋਕ, ਬੜ ਪਰਵਾਰ ਵਧਿਓ ਬਿਨ ਸੋਕ। ਭਾਵ ਕੇ ਜੋ ਰਾਮ ਚੰਦਰ ਜੀ ਰਾਜਾ ਹੋਏ, ਭਗਵਾਨ ਦਾ ਅਵਤਾਰ ਹੋਏ, ਉਹਨਾਂ ਨੂੰ ਵੀ ਜਾਣਾ ਪਿਆ। ਇਸ ਤੋਂ ਇਲਾਵਾ ਜਿਹੜਾ ਰਾਵਣ ਸੀ, ਜਿਹਨੇ ਕਿ ਆਕਾਸ਼ ਲੋਕ ਨੂੰ, ਮਾਤ ਲੋਕ ਨੂੰ ਤੇ ਪਤਾਲ ਲੋਕ ਨੂੰ ਜਿੱਤਿਆ, ਜਿਹਦਾ ਬਹੁਤ ਵੱਡਾ ਪ੍ਰਤਾਪ ਵਧਿਆ ਬਗੈਰ ਕਿਸੇ ਸੋਗ ਤੋਂ। ਰਾਜ ਸਮਾਜ ਕੌਣ ਗਿਣ ਸਕੈ, ਸੁਰਗਣ ਡਰੈ ਦਿਸ਼ਾ ਜਿਸ ਤਕੈ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਰਾਜ ਤੇ ਸਮਾਜ ਨੂੰ ਜੋ ਕਿ ਰਾਵਣ ਦਾ ਸੀ, ਕੌਣ ਗਿਣ ਸਕਦਾ ਹੈ। ਜਿਸ ਰਾਵਣ ਤੋਂ ਦੇਵਤੇ ਵੀ ਡਰਦੇ ਸਨ, ਜਿਹੜੇ ਪਾਸੇ ਵੀ ਰਾਵਣ ਤੱਕਦਾ ਸੀ ਉਸ ਪਾਸਿਓ ਹਰ ਇੱਕ ਪਾਸਿਓ ਲੋਕ ਡਰ ਕੇ ਨਮਸਕਾਰਾਂ ਕਰਦੇ। ਸਭ ਬਿਦ ਵੱਡੇ ਸਵਣ ਤੇ ਦੌਣ, ਸੋਪੀ ਗਏ ਤਿਆਗ ਨਿਜ ਪੌਣ। ਭਾਵ ਕੇ ਦੋਵੇਂ, ਭਾਵ ਕੇ ਰਾਮ ਤੇ ਰਾਵਣ ਹਰ ਇੱਕ ਤਰੀਕੇ ਦੇ ਨਾਲ ਵੱਡੇ ਸਨ, ਪਰ ਦੋਵੇਂ ਵੀ ਤਿਆਗ ਕੇ ਇਸ ਦੁਨੀਆਂ ਦੇ ਭਵਨ ਨੂੰ ਚਲੇ ਗਏ। ਸੁਪਨੇ ਮੈਂ ਸੁਪਨੋ ਸਾਚਾ, ਸੋਗ ਹਰਖ ਦੁੱਖ ਸੁਖ ਰਚ ਰਾਚਾ। ਭਾਵ ਕੇ ਸੁਪਨੇ ਦੇ ਸਮੇਂ ਵਿੱਚ ਜਿਹੜਾ ਸੁਪਨਾ ਹੈ ਉਹ ਬਿਲਕੁਲ ਸੱਚਾ ਹੀ ਪ੍ਰਤੀਤ ਹੁੰਦਾ ਹੈ। ਸੋਗ ਹਰਖ ਦੁੱਖ ਸੁਖ ਰਹਿ ਰਾਚਾ। ਸੁਪਨੇ ਦੇ ਵਿੱਚ ਕਦੇ ਸੋਗ ਦਾ ਸੁਪਨਾ ਆਉਂਦਾ, ਕਦੇ ਖੁਸ਼ੀ ਦਾ ਸੁਪਨਾ ਆਉਂਦਾ, ਕਦੇ ਸੁਪਨੇ ਦੇ ਵਿੱਚ ਦੁੱਖ ਲੱਗਦਾ, ਕਦੇ ਸੁਖ ਲੱਗਦਾ। ਇਸੇ ਤਰੀਕੇ ਦੇ ਨਾਲ ਹਰਖਾਂ ਸੋਗਾਂ ਦੇ ਨਾਲ ਤੇ ਦੁੱਖਾਂ ਸੁੱਖਾਂ ਦੇ ਨਾਲ ਜਿਹੜਾ ਸੁਪਨਾ ਹੈ ਉਹ ਲਥਪਥ ਹੁੰਦਾ, ਪਰ ਉਹ ਉਸ ਵੇਲੇ ਸੱਚਾ ਹੀ ਪ੍ਰਤੀਤ ਹੁੰਦਾ ਜਦੋਂ ਆਦਮੀ ਸੁੱਤਾ ਹੁੰਦਾ। ਜਬ ਜਾਗ੍ਰਤ ਸੋ ਅਵਸਥਾ ਹੋਏ, ਰਚਿਓ ਸਮਾਜ ਬਿਨ ਸਗਾ ਸੋਏ। ਪਰ ਜਦੋਂ ਜਾਗ ਖੁੱਲ ਜਾਂਦੀ ਹੈ ਆਦਮੀ ਦੀ, ਤੇ ਫਿਰ ਉਹ ਸਾਰੀ ਦੀ ਸਾਰੀ ਅਵਸਥਾ ਖਤਮ ਹੋ ਜਾਂਦੀ ਹੈ। ਰਚਿਓ ਸਮਾਜ ਬਿਨ ਸਗਾ ਸੋਏ, ਜਿੰਨਾ ਵੀ ਝੂਠਾ ਸਮਾਜ ਸੁਪਨੇ ਦੇ ਵਿੱਚ ਰਚਿਆ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਇੱਕ ਛਿਣ ਦੇ ਵਿੱਚ। ਝੂਠੋ ਜਾਣੈ ਨਹੀਂ ਪਛਤਾਵੈ, ਤਿਮ ਰਚਨਾ ਜਗ ਕੀ ਦ੍ਰਿਸ਼ ਟਾਵੈ। ਜਦੋਂ ਮਨੁੱਖ ਦੀ ਜਾਗ ਖੁੱਲ ਜਾਂਦੀ ਹੈ ਤੇ ਫਿਰ ਉਹ ਇਸ ਗੱਲ ਨੂੰ ਸਮਝ ਜਾਂਦਾ ਹੈ ਕਿ ਇਹ ਤੇ ਸੁਪਨਾ ਸੀ, ਇਹ ਤੇ ਝੂਠਾ ਸੀ, ਨਹੀਂ ਪਛਤਾਵੈ, ਫਿਰ ਉਸ ਨੂੰ ਸੁਪਨੇ ਦਾ ਕੋਈ ਪਛਤਾਵਾ ਨਹੀਂ ਲੱਗਦਾ। ਤਿਮ ਰਚਨਾ ਜਗ ਕੀ ਦ੍ਰਿਸ਼ ਟਾਵੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਇਹ ਦੁਨੀਆਂ ਦੀ ਰਚਨਾ ਹੈ, ਰਾਤ ਦਾ ਸੁਪਨਾ ਜਰਾ ਛੋਟਾ ਹੁੰਦਾ ਹੈ ਤੇ ਜਿਹੜਾ ਦੁਨੀਆਂ ਦਾ ਸੁਪਨਾ ਹੈ ਉਹ ਵੱਡਾ ਹੁੰਦਾ ਹੈ। ਤਿਸੇ ਹਿਤ ਮਮਤਾ ਧਾਰੈ ਜੀਵਤ ਕਛੂ ਨ ਰਹਿ ਬਿਨਾਸੀ ਥੀਵਤ। ਇਸ ਕਰਕੇ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹਨਾਂ ਚਿਰ ਤੱਕ ਮਮਤਾ ਰੱਖਦਾ ਹੈ, ਮੋਹ ਰੱਖਦਾ ਹੈ, ਕਛੂ ਨ ਰਹਿ ਬਿਨਾਸੀ ਥੀਵਤ, ਤੇ ਜਦੋਂ ਮਰ ਜਾਂਦਾ ਫਿਰ ਕੁਝ ਵੀ ਨਹੀਂ ਰਹਿੰਦਾ। ਹੋਏ ਜਾਏ ਅਣਹੋਣੀ ਜੋਏ ਉਚਿਤ ਕਰਨ ਕੀ ਚਿੰਤਾ ਸੋਏ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਹੁਣ ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰਦੇ ਨੇ ਕਿ ਚਿੰਤਾ ਤੇ ਤਾਂ ਕਰਨੀ ਚਾਹੀਦੀ ਹੈ ਜੇ ਅਣਹੋਣੀ ਗੱਲ ਹੋਵੇ, ਭਾਵ ਕਿ ਜਿਹੜੀ ਮੌਤ ਹੈ ਇਹ ਤੇ ਅਣਹੋਣੀ ਗੱਲ ਨਹੀਂ ਹੈ, ਇਹ ਤੇ ਹੋਣ ਵਾਲੀ ਗੱਲ ਹੈ ਜਿਹੜੀ ਕਿ ਹੋਣੀ ਹੀ ਹੋਣੀ ਹੈ, ਇਸ ਕਰਕੇ ਇਹਦੀ ਚਿੰਤਾ ਕਿਉਂ ਕਰਨੀ ਹੋਈ। ਪਰਸੋਂ ਆਜ ਕੇ ਕਾਲ ਵਿਚਾਰ ਜੋ ਉਪਜਿਓ ਸੋ ਬਿਨ ਸਰਹਾਰ। ਭਾਵ ਕੇ ਜੋ ਵੀ ਉਪਜਿਆ ਹੈ, ਜੋ ਵੀ ਪੈਦਾ ਹੋਇਆ ਹੈ, ਉਹ ਆਖਰਕਾਰ ਖਤਮ ਹੋ ਜਾਏਗਾ, ਭਾਵੇਂ ਅੱਜ ਹੋਵੇ, ਭਾਵੇਂ ਕੱਲ ਹੋਵੇ ਤੇ ਭਾਵੇਂ ਪਰਸੋਂ ਹੋਵੇ। ਜੋ ਉਪਜਿਓ ਸੋ ਬਿਨ ਸਹਿ ਪਰ ਉਹ ਆਜ ਕੈ ਕਾਲ। ਯਾਂ ਤੇ ਹਰ ਗੁਣ ਗਾਏ ਵਿਸਾਲ ਤਿਆਗੋ ਸਗਰ ਜਗ ਜੰਜਾਲ। ਇਸ ਕਰਕੇ ਸਤਿਗੁਰੂ ਜੀ ਬਿਆਨ ਕਰ ਰਹੇ ਨੇ ਆਪਣੇ ਸ਼ਬਦ ਦੇ ਵਿੱਚ ਕਿ ਹਰੀ ਦੇ ਗੁਣਾਂ ਦਾ ਗਾਣ ਕਰ ਲੈਣਾ ਚਾਹੀਦਾ ਹੈ ਇਹਨਾਂ ਸਾਰਿਆਂ ਦੁਨੀਆਂ ਦੇ ਜੰਜਾਲਾਂ ਨੂੰ ਛੱਡ ਕੇ ਤਿਆਗ ਕੇ। ਹਮ ਦਿਸ਼ ਹੀ ਨਹੀਂ ਚਿੰਤਾ ਠਾਨੋ ਤਨ ਕੋ ਅੰਤ ਸਮਾਂ ਅਬ ਜਾਨੋ। ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਸਾਡੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ ਕਿਉਂਕਿ ਸਾਡੇ ਸਰੀਰ ਦੇ ਅੰਤ ਹੋਣ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਏ। ਹੋਤੇ ਨਿਕਟ ਤੁਮ ਤਿਮ ਹੀ ਬਨਤ ਜਥਾ ਦੂਰ ਬੈਠੇ ਹਮ ਪਨਤ। ਸਤਿਗੁਰੂ ਤੇਗ ਬਹਾਦਰ ਜੀ ਨੇ ਲਿਖਿਆ ਕਿ ਜੇਕਰ ਮੈਂ ਤੁਹਾਡੇ ਲਾਗੇ ਵੀ ਹੁੰਦਾ ਤਾਂ ਵੀ ਇਸੇ ਤਰ੍ਹਾਂ ਹੀ ਬਣਨਾ ਸੀ ਜਿਵੇਂ ਕਿ ਹੁਣ ਦੂਰ ਬੈਠਿਆਂ ਬਣਨਾ ਹੈ। ਭਾਵ ਕਿ ਜੇਕਰ ਸਰੀਰ ਦੇ ਅੰਤ ਦਾ ਸਮਾਂ ਆ ਗਿਆ, ਮੈਂ ਲਾਗੇ ਹੁੰਦਾ ਤਾਂ ਵੀ ਸਰੀਰ ਦਾ ਅੰਤ ਹੋ ਜਾਂਦਾ, ਤੇ ਜੇਕਰ ਹੁਣ ਮੈਂ ਦੂਰ ਹਾਂ ਤੇ ਅੰਤ ਤੇ ਉਸੇ ਤਰ੍ਹਾਂ ਹੋਣਾ ਹੀ ਹੋਣਾ। ਯਾਂ ਤੇ ਸ਼ੋਕ ਚਿੰਤ ਕੋ ਤਿਆਗੋ ਸਤ ਨਾਮ ਕੇ ਸਿਮਰਨ ਲਾਗੋ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਸੋਗ ਨੂੰ ਤੇ ਚਿੰਤਾ ਨੂੰ ਤੁਸੀਂ ਬਿਲਕੁਲ ਦੂਰ ਕਰ ਦਿਓ ਤੇ ਸੱਚਾ ਜੋ ਪਰਮੇਸ਼ਰ ਦਾ ਨਾਮ ਹੈ ਉਹਦੇ ਸਿਮਰਨ ਦੇ ਵਿੱਚ ਆਪਣੀ ਸੁਰਤੀ ਨੂੰ ਜੋੜੋ। ਦੋਨੋ ਪ੍ਰਤੀ ਸਲੋਕ ਲਿਖਤੀਨ ਕਰੋ ਨਾ ਦੁੱਖ ਸਿੱਖਿਆ ਅਸ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਦੇ ਵਾਸਤੇ ਤੇ ਮਾਤਾ ਨਾਨਕੀ ਜੀ ਦੇ ਵਾਸਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਤਿੰਨ ਸਲੋਕ ਲਿਖੇ ਨੇ ਜਿਨ੍ਹਾਂ ਦੇ ਵਿੱਚ ਐਸੀ ਸਿੱਖਿਆ ਦਿੱਤੀ ਹੈ ਕਿ ਦੁੱਖ ਨਾ ਕਰੋ। ਪੌਣੇ ਆਪਣੇ ਸੁੱਤ ਕੋ ਪਤੀ ਆਵਨ ਹਿਤ ਪਰਖਣ ਕੇ ਕਿਮ ਧਰ ਪਾਵਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਸਾਹਿਬਜ਼ਾਦੇ ਨੂੰ ਪਰਖਣ ਦੇ ਵਾਸਤੇ, ਉਹਨਾਂ ਦੀ ਪ੍ਰੀਖਿਆ ਲੈਣ ਦੇ ਵਾਸਤੇ ਕਿਸ ਤਰੀਕੇ ਦੀ ਮੇਰੇ ਪੁੱਤਰ ਦੀ ਮੇਰੇ ਪ੍ਰਤੀ ਭਾਵਨਾ ਹੈ, ਇਸ ਗੱਲ ਨੂੰ ਵਿਚਾਰਿਆ ਸਤਿਗੁਰੂ ਤੇਗ ਬਹਾਦਰ ਨੇ। ਲਖੈ ਸ਼ਕਤ ਮੈਂ ਹਮ ਕੋ ਕੈਸੇ ਲਖਿਓ ਜਾਏ ਅਸ ਆਸ਼ੈ ਜੈਸੇ। ਭਾਵ ਕੇ ਮੇਰਾ ਪੁੱਤਰ ਮੇਰੇ ਵਿੱਚ ਕਿਸ ਤਰ੍ਹਾਂ ਦੀ ਸ਼ਕਤੀ ਨੂੰ ਜਾਣਦਾ ਹੈ, ਜੇਕਰ ਮੈਂ ਕੁਝ ਐਸਾ ਲਿਖਾਂ ਕਿ ਜਿਸ ਦੇ ਨਾਲ ਉਹਦਾ ਸਾਰਾ ਇਰਾਦਾ ਤੇ ਆਸ਼ਾ ਮੇਰੇ ਪੁੱਤਰ ਦਾ ਮੈਨੂੰ ਪਤਾ ਲੱਗ ਜੇ। ਤਿਸ ਬਿਦ ਦੋਹਾ ਲਿਖਿਓ ਬਣਾਏ ਸ੍ਰੀ ਗੁਰ ਤੇਗ ਬਹਾਦਰ ਰਾਏ। ਆਪਣੇ ਪੁੱਤਰ ਦੀ ਪ੍ਰੀਖਿਆ ਲੈਣ ਦੇ ਵਾਸਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਦੋਹਰਾ ਲਿਖਿਆ ਹੈ ਜੋ ਕਿ ਸਤਿਗੁਰੂ ਤੇਗ ਬਹਾਦਰ ਜੀ ਦੁਨੀਆਂ ਦੇ ਸਿਰਮੌਰ ਨੇ। ਸ੍ਰੀ ਮੁਖ ਵਾਕ ਸਤਿਗੁਰਾਂ ਨੇ ਲਿਖਿਆ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਸ ਪੰਕਤੀ ਦੇ ਵਿੱਚ ਲਿਖਦੇ ਨੇ ਕਿ ਮੇਰਾ ਬਲ ਬਿਲਕੁਲ ਵੀ ਨਹੀਂ ਰਿਹਾ, ਮੈਂ ਤੇ ਬੰਧਨਾਂ ਦੇ ਵਿੱਚ ਪੈ ਗਿਆ ਹਾਂ, ਜਕੜਿਆ ਗਿਆ ਹਾਂ ਜੰਜੀਰਾਂ ਦੇ ਵਿੱਚ, ਕਛੂਣਾ ਹੋ ਤੋ ਪਾਏ, ਇੱਥੋਂ ਛੁੱਟਣ ਦਾ ਮੇਰੇ ਕੋਲ ਕੋਈ ਵੀ ਯਤਨ ਨਹੀਂ, ਕੋਈ ਵੀ ਉਪਾਅ ਨਹੀਂ। ਕਹੋ ਨਾਨਕ ਆਪ ਓਟ ਹਰ ਗਜ ਜੋ ਹੋਹ ਸਹਾਏ, ਭਾਵ ਕੇ ਇਸ ਵੇਲੇ ਤੇ ਮੈਂ ਉਸ ਪਰਮੇਸ਼ਰ ਦੀ ਹਰੀ ਦੀ ਓਟ ਨੂੰ ਧਾਰਨ ਕੀਤਾ ਹੋਇਆ, ਉਹਦੇ ਆਸਰੇ ਨੂੰ ਤੱਕਿਆ ਹੋਇਆ ਕਿ ਹੇ ਪਰਮੇਸ਼ਰ, ਹੇ ਅਕਾਲ ਪੁਰਖ, ਮੇਰੀ ਇਸ ਤਰ੍ਹਾਂ ਰੱਖਿਆ ਕਰ ਜਿਸ ਤਰੀਕੇ ਦੇ ਨਾਲ ਕਦੇ ਤੂੰ ਹਾਥੀ ਦੀ ਤੰਦੂਏ ਤੋਂ ਰੱਖਿਆ ਕੀਤੀ ਸੀ। ਪੂਰਬ ਜਨਮ ਕੇਰ ਬਿਰਤੰਤ ਕਰ ਸਿਮਰਨ ਕੋ ਸ੍ਰੀ ਭਗਵੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਜਨਮ ਦੇ ਬਿਰਤਾਂਤ ਨੂੰ ਯਾਦ ਕੀਤਾ ਭਗਵੰਤ ਰੂਪ ਸਤਿਗੁਰੂ ਤੇਗ ਬਹਾਦਰ ਨੇ। ਲਿਖਿਓ ਪਤਾ ਜਿਮ ਕਰੀ ਸਹਾਏ, ਰਣ ਕਰ ਰਾਖਿਸ਼ ਦਏ ਖਪਾਏ। ਚਿੱਠੀ ਦੇ ਵਿੱਚ ਇਹ ਪਤਾ ਲਿਖਿਆ ਹੈ ਜਿਹੜਾ ਕਿ ਪਹਿਲਾ ਪਤਾ ਸੀ ਗੋਵਿੰਦ ਰਾਏ ਜੀ ਦੇ ਜਨਮ ਦਾ। ਪਿੱਛੇ ਇਸ ਕਥਾ ਨੂੰ ਤੁਸੀਂ ਸੁਣ ਹੀ ਚੁੱਕੇ ਹੋ। ਰਣ ਕਰ ਰਾਖਿਸ਼ ਦਏ ਖਪਾਏ ਕਿ ਜਦੋਂ ਪਹਿਲੇ ਸਰੂਪ ਦੇ ਵੇਸਨ, ਪਹਿਲੇ ਜਨਮ ਦੇ ਵੇਸਨ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਨੇ ਬਹੁਤ ਵੱਡਾ ਰਾਖਸ਼ਾਂ ਦੇ ਨਾਲ ਰਣ ਕੀਤਾ ਸੀ, ਦੇਵੀ ਦੀ ਰੱਖਿਆ ਕੀਤੀ ਸੀ, ਬਹੁਤੇ ਸਾਰੇ ਦੈਂਤਾਂ ਨੂੰ ਮਾਰਿਆ ਸੀ। ਆਵੇ ਇਹ ਦੁਸ਼ਟ ਉਠਾਏ ਖੁਟਾਈ, ਬੰਧਨ ਦਏ ਅੰਗ ਮੈਂ ਪਾਈ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਇਸ ਵੇਲੇ ਇਹ ਜੋ ਔਰੰਗਜ਼ੇਬ ਦੁਸ਼ਟ ਹੈ, ਇਹਨੇ ਬਹੁਤ ਹੀ ਜ਼ਿਆਦਾ ਖੁਟਿਆਈ ਪੈਦਾ ਕੀਤੀ ਹੋਈ ਹੈ। ਬੰਧਨ ਦਏ ਅੰਗ ਮੈਂ ਪਾਈ, ਹੇ ਮੇਰੇ ਪਿਆਰੇ ਪੁੱਤਰ, ਇਸ ਨੇ ਮੇਰੇ ਸਰੀਰ ਨੂੰ ਬੰਧਨਾਂ ਦੇ ਵਿੱਚ ਪਾ ਕੇ ਬੰਨਿਆ ਹੋਇਆ, ਮੈਂ ਅਸਮਰਥ ਹਾਂ, ਮੈਂ ਛੁੱਟ ਨਹੀਂ ਸਕਦਾ। ਗਹੀ ਓਟ ਪਰਮੇਸ਼ਰ ਕੇਰੀ, ਜਿਮ ਗਜ ਕੀ ਛੇਦੀ ਪਗ ਬੇਰੀ। ਸਤਿਗੁਰੂ ਤੇਗ ਬਹਾਦਰ ਜੀ ਲਿਖਿਆ ਹੈ ਕਿ ਮੈਂ ਇੱਕ ਪਰਮੇਸ਼ਰ ਦੀ ਓਟ ਨੂੰ ਤੱਕਿਆ ਹੋਇਆ, ਮੈਂ ਪਰਮੇਸ਼ਰ ਦੇ ਅੱਗੇ ਇਹ ਅਰਜ਼ ਕਰਦਾ ਹਾਂ, ਜਿਵੇਂ ਗਜ ਦੀ ਰੱਖਿਆ ਕੀਤੀ ਸੀ, ਇਸੇ ਤਰ੍ਹਾਂ ਤੁਸੀਂ ਮੇਰੀ ਵੀ ਰੱਖਿਆ ਕਰੋ। ਸੋ ਅਬ ਸਮਾਂ ਆਏ ਕਰ ਹੋਵਾ, ਨਹਿਨ ਸਹਾਇਕ ਤੁਮ ਬਿਨ ਜੋਵਾ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਕਿ ਐਸਾ ਸਮਾਂ ਬਣ ਕੇ ਆ ਗਿਆ ਹੈ ਕਿ ਪਰਮੇਸ਼ਰ ਹੀ ਮੇਰੀ ਰੱਖਿਆ ਕਰ ਸਕਦਾ ਹੈ, ਹੁਣ ਇਸ ਵੇਲੇ ਮੇਰਾ ਕੋਈ ਵੀ ਸਹਾਇਕ ਨਹੀਂ ਹੈ, ਕੋਈ ਵੀ ਮੈਨੂੰ ਛੁਡਾ ਨਹੀਂ ਸਕਦਾ। ਇੱਕ ਦੋਹਾ ਲਿਖ ਕਰ ਨਿਜ ਹੱਥ, ਬਹੁਰ ਬਣਾਏ ਅਪਰ ਕੋ ਨਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਦੋਹਰਾ ਲਿਖਿਆ ਹੈ ਜਿਹਦੇ ਵਿੱਚ ਆਪਣੇ ਆਪ ਨੂੰ ਅਸਮਰਥ ਆਖਿਆ ਹੈ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਸਤਿਗੁਰਾਂ ਨੇ ਲਿਖਿਆ, ਸ੍ਰੀ ਮੁਖ ਵਾਕ ਰਾਮ ਨਾਮ ਉਰ ਮੈਂ ਗਹਿਓ, ਜਾਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਸਤਿਗੁਰਾਂ ਨੇ ਲਿਖਿਆ ਕਿ ਰਾਮ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਗਹਿ ਕੇ ਭਾਵ ਕੇ ਫੜ ਕੇ ਰੱਖਿਆ, ਕਿਉਂਕਿ ਪਰਮੇਸ਼ਰ ਦੇ ਨਾਮ ਦੇ ਸਮਾਨ ਸਹਾਇਤਾ ਕਰਨ ਵਾਲਾ, ਉਹਦੀ ਬਰਾਬਰੀ ਦਾ ਹੋਰ ਕੋਈ ਵੀ ਨਹੀਂ। ਜਾਕੇ ਸਮ ਨਹੀਂ ਕੋਏ, ਭਾਵ ਕਿ ਉਹਦੀ ਬਰਾਬਰੀ ਦਾ ਕੋਈ ਹੋਰ ਹੈ ਹੀ ਨਹੀਂ। ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ, ਭਾਵ ਕੇ ਜਿਹੜੇ ਨਾਮ ਦਾ ਸਿਮਰਨ ਕਰਨ ਦੇ ਕਰਕੇ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ, ਮੈਂ ਉਸ ਨਾਮ ਨੂੰ ਫੜਿਆ ਹੋਇਆ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਜਿੰਨੇ ਵੀ ਸੰਗੀ ਤੇ ਸਾਥੀ ਨੇ ਉਹ ਸਾਰੇ ਦੇ ਸਾਰੇ ਮੇਰੇ ਸਾਥ ਨੂੰ ਛੱਡ ਕੇ ਚਲੇ ਗਏ ਨੇ, ਕਿਸੇ ਨੇ ਵੀ ਮੇਰੇ ਨਾਲ ਆਪਣੇ ਸਾਥ ਨੂੰ ਨਿਭਾਇਆ ਨਹੀਂ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ, ਇਸ ਬਿਪਤਾ ਦੇ ਵਿੱਚ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਇੱਕੋ ਹੀ ਟੇਕ ਹੈ, ਇੱਕੋ ਹੀ ਆਸਰਾ ਹੈ, ਉਸ ਰਘੁਨਾਥ ਦਾ, ਉਸ ਅਕਾਲ ਪੁਰਖ ਦਾ, ਪਰਮੇਸ਼ਰ ਦਾ। ਹਿਮ ਸਲੋਕ ਸਤ ਗੁਰ ਸਭ ਲਿਖੇ, ਅਧਿਕ ਵਿਰਾਗ ਕਯੋ ਜਿਨ ਬਿਖੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਸਤਿਗੁਰੂ ਤੇਗ ਬਹਾਦਰ ਜੀ ਨੇ ਸਲੋਕਾਂ ਨੂੰ ਲਿਖਿਆ ਹੈ, ਜਿਨ੍ਹਾਂ ਸਲੋਕਾਂ ਦੇ ਵਿੱਚ ਬਹੁਤਾ ਹੀ ਜ਼ਿਆਦਾ ਵੈਰਾਗ ਭਰਿਆ ਹੋਇਆ। ਅਨ ਕਰੀਤ ਕੋ ਆਸ਼ੈ ਔਰ ਕਰ ਸੂਚਕ ਸੋਡੀ ਸਿਰ ਮੌਰ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਅਨੇਕਾਂ ਹੀ ਤਰੀਕਿਆਂ ਦੇ ਹੋਰ ਜਿਹੜੇ ਆਸ਼ੇ ਸਨ, ਕਰ ਸੂਚਕ ਸੋਡੀ ਸਿਰਮੌਰ, ਸੋਡੀਆਂ ਦੇ ਸਿਰਮੌਰ ਨੇ ਜਨਾਇਆ ਹੈ ਹੋਰ ਵੀ ਬਹੁਤੇ ਸਾਰੇ ਸੂਚਕਾਂ। ਪੌਣੇ ਇਕੱਠੋ ਕਰਕੇ ਨਿਜ ਹੱਥ ਦੇਤ ਭਾਏ ਬੋਲੇ ਸਿੱਖ ਸਾਥ। ਇਹਨਾਂ ਸਾਰਿਆਂ ਸਲੋਕਾਂ ਨੂੰ ਲਿਖਿਆ ਤੇ ਫੇਰ ਉਹ ਕਾਗਜ਼ ਇਕੱਠਾ ਕਰਕੇ ਉਸ ਸਿੱਖ ਦੇ ਹੱਥ ਦੇ ਵਿੱਚ ਦੇ ਦਿੱਤਾ, ਜਿਹੜਾ ਕਿ ਖਬਰ ਲੈਣ ਦੇ ਵਾਸਤੇ ਗੋਬਿੰਦ ਰਾਏ ਜੀ ਨੇ ਭੇਜਿਆ। ਤੂਰਨ ਚਲੇ ਜਾਓ ਮਗ ਮਾਹੋ ਪਹੁੰਚੋ ਸ੍ਰੀ ਗੋਬਿੰਦ ਕੇ ਪਾਹੋ। ਸਤਿਗੁਰੂ ਤੇਗ ਬਹਾਦਰ ਜੀ ਸਿੱਖ ਨੂੰ ਤਾਕੀਦ ਕਰਦੇ ਨੇ ਕਿ ਛੇਤੀ ਤੋਂ ਛੇਤੀ ਤੂੰ ਹੁਣ ਚਲਿਆ ਜਾ ਤੇ ਜਾ ਕੇ ਗੋਬਿੰਦ ਰਾਏ ਨੂੰ ਮਿਲ। ਪੌਣੀ ਉੱਤਰ ਕਹਿ ਕੇ ਲਿਖਵਾਓ ਨਿਕਟ ਹਮਾਰੇ ਸਿੱਖ ਇੱਕ ਆਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਮੈਂ ਚਿੱਠੀ ਲਿਖੀ ਹੈ ਇਸ ਦਾ ਉੱਤਰ ਵੀ ਤੁਸੀਂ ਲਿਖ ਕੇ ਗੋਬਿੰਦ ਰਾਏ ਤੋਂ ਭੇਜਣਾ ਹੈ, ਭਾਵ ਕਿ ਤੁਹਾਡੇ ਵਿੱਚੋਂ ਕੋਈ ਸਿੱਖ ਮੇਰੀ ਇਸ ਚਿੱਠੀ ਦਾ ਉੱਤਰ ਲੈ ਕੇ ਵੀ ਮੇਰੇ ਤੱਕ ਜ਼ਰੂਰ ਪਹੁੰਚੇ। ਤਨ ਤਜ ਵੇ ਕੇ ਦਿਨ ਅਬ ਥੋਰੇ ਬਿਨ ਬਿਲੰਬ ਆਵੋ ਇਤ ਓਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੇਰੇ ਸਰੀਰ ਛੱਡਣ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਿਆ ਹੈ, ਥੋੜੇ ਹੀ ਦਿਨ ਦਾ ਰਸਤੇ ਦੇ ਵਿੱਚ ਫਾਸਲਾ ਹੈ, ਇਸ ਕਰਕੇ ਬਗੈਰ ਦੇਰੀ ਤੋਂ ਇਸ ਚਿੱਠੀ ਦੇ ਜਵਾਬ ਦੇ ਵਿੱਚ ਚਿੱਠੀ ਮੇਰੇ ਕੋਲ ਲੈ ਕੇ ਪਹੁੰਚੋ। ਇਮ ਨਹੀਂ ਸਭ ਕੋ ਬਾਤ ਬਤਾਵੋ ਬਿਨ ਬਿਸਰਾਮ ਜਾਏ ਪੁਨ ਆਵੋ। ਪਰ ਨਾਲ ਦੀ ਨਾਲ ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਜੋ ਮੈਂ ਤੈਨੂੰ ਆਖਿਆ ਹੈ ਆਪਣੇ ਸਰੀਰ ਛੱਡਣ ਦੀ ਗੱਲ ਇਹ ਤੂੰ ਬਹੁਤਿਆਂ ਦੇ ਕੋਲ ਜ਼ਾਹਰ ਨਹੀਂ ਕਰਨੀ। ਬਿਨਾ ਬਿਸਰਾਮ ਜਾਏ ਪੁਨ ਆਵੋ, ਭਾਵ ਕੇ ਬਗੈਰ ਰਸਤੇ ਦੇ ਵਿੱਚ ਆਰਾਮ ਕੀਤਿਆਂ ਤੂੰ ਜਾ ਤੇ ਫਿਰ ਵਾਪਸ ਆਵੀਂ ਚਿੱਠੀ ਦਾ ਜਵਾਬ ਲੈ ਕੇ। ਸ਼ਰਾਮਤ ਪੰਥ ਮੈਂ ਤੂੰ ਨਹੀਂ ਹੋਏ ਨਿਸ ਦਿਨ ਗਮਨੋ ਬਿਗਨ ਨਾ ਕੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਬਿਲਕੁਲ ਆਰਾਮ ਨਹੀਂ ਕਰਨਾ। ਸਤਿਗੁਰਾਂ ਨੇ ਨਾਲ ਹੀ ਵਰਦਾਨ ਦਿੱਤਾ ਕਿ ਰਸਤੇ ਦੇ ਵਿੱਚ ਤੈਨੂੰ ਰਤਾ ਭਰ ਵੀ ਕੋਈ ਥਕੇਵਾ ਹੀ ਨਹੀਂ ਹੋਵੇਗਾ, ਤੂੰ ਬਿਲਕੁਲ ਨਹੀਂ ਥੱਕੇਗਾ, ਰਾਤ ਤੇ ਦਿਨ ਚੱਲਦਾ ਹੀ ਜਾ, ਕੋਈ ਵੀ ਵਿਘਨ ਹੋਏਗਾ ਨਹੀਂ। ਹਮ ਦਿਸ਼ ਤੇ ਸਭ ਕੋ ਤ੍ਰਿਤ ਦੈ ਹੋ ਸ਼ੋਕ ਚਿੰਤ ਤਜ ਪ੍ਰਭ ਸਿਮ ਰਹਿ ਹੋ। ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਸਾਡੇ ਵੱਲੋਂ ਸਾਰਿਆਂ ਨੂੰ ਤੂੰ ਜਾ ਕੇ ਧੀਰਜ ਦੇਣਾ ਹੈ ਕਿ ਸਾਰੇ ਦੇ ਸਾਰੇ ਸੋਗ ਨੂੰ ਤੇ ਚਿੰਤਾ ਨੂੰ ਛੱਡ ਕੇ ਪ੍ਰਭੂ ਦੇ ਨਾਮ ਦਾ ਜਾਪ ਜਪਣ। ਸੁਪ੍ਰਸੰਨ ਮੁਖ ਤੇ ਜਬ ਹੀ ਪਾਖਾ ਸਮਕ ਸਿੱਖ ਸਿਰ ਧਰ ਪਰ ਰਾਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਸੰਨਤਾ ਦੇ ਨਾਲ ਜਦੋਂ ਸਤਿਗੁਰਾਂ ਨੇ ਆਪਣੇ ਮੁਖ ਦੇ ਵਿੱਚੋਂ ਐਸੇ ਬਚਨ ਆਖੇ, ਸਮਕ ਸਿੱਖ ਤਿਰ ਸਰ ਧਰ ਪਰ ਰਾਖਾ, ਤੇ ਸਾਹਮਣੇ ਜਿਹੜਾ ਸਿੱਖ ਖਲੋਤਾ ਸੀ ਉਹਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣੇ ਮੱਥੇ ਨੂੰ ਰੱਖਿਆ। ਧੰਨ ਗੁਰੂ ਤੁਮਰੀ ਵਡਿਆਈ ਇਕ ਰਸ ਸੁਖ ਦੁਖ ਬ੍ਰਿਤ ਟਿਕਾਈ। ਸਿੱਖ ਕਹਿੰਦਾ ਹੈ ਕਿ ਹੇ ਸਤਿਗੁਰੂ ਤੇਗ ਬਹਾਦਰ ਜੀ, ਤੁਸੀਂ ਧਨਤਾ ਦੇ ਯੋਗ ਹੋ, ਤੁਹਾਡੀ ਜਿਹੜੀ ਵਡਿਆਈ ਹੈ ਉਹ ਵੱਡੀ ਤੋਂ ਵੱਡੀ ਹੈ, ਕਿਉਂਕਿ ਦੁੱਖ ਤੇ ਸੁੱਖ ਦੇ ਵਿੱਚ ਤੁਸੀਂ ਇੱਕ ਸਮਾਨ ਹੀ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਿਆ। ਮੁਖ ਤੇ ਕਹੋ ਲਿਖੋ ਵਿਦਿਆਨ ਵਰਤੋ ਅਪਰੀਤ ਭਗਵਾਨ। ਸਿੱਖ ਕਹਿੰਦਾ ਹੈ ਕਿ ਮੁਖ ਤੋਂ ਕੁਝ ਹੋਰ ਕਹਿੰਦੇ ਹੋ ਤੇ ਲਿਖਦੇ ਚਿੱਠੀ ਦੇ ਵਿੱਚ ਕਿਸੇ ਹੋਰ ਪ੍ਰਕਾਰ ਦੇ ਨਾਲ ਹੋ। ਵਰਤੋ ਅਪਰ ਰੀਤ ਭਗਵਾਨ, ਹੇ ਸੱਚੇ ਪਾਤਸ਼ਾਹ ਜੀ, ਹੇ ਭਗਵਾਨ ਜੀ, ਤੁਸੀਂ ਤੇ ਹੋਰ ਤਰੀਕੇ ਦੀ ਰੀਤੀ ਨੂੰ ਵਰਤ ਰਹੇ, ਕਿਉਂਕਿ ਸਤਿਗੁਰਾਂ ਦਾ ਮੁਖੜਾ ਪ੍ਰਸੰਨ ਹੈ। ਬੜੀ ਇੱਕ ਰਸ ਬਿਰਤੀ ਦੇ ਵਿੱਚ ਉਹ ਬਚਨ ਕਰ ਰਹੇ ਨੇ ਤੇ ਜਿਹੜੇ ਸ਼ਬਦ ਲਿਖੇ ਨੇ ਉਹਨਾਂ ਸ਼ਬਦਾਂ ਨੂੰ ਸੁਣ ਕੇ ਹੀ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਅਸਮਰਥ ਗੱਲਾਂ ਲਿਖੀਆਂ ਨੇ। ਮੇਰੇ ਵਿੱਚ ਬਲ ਨਹੀਂ ਹੈ, ਮੇਰੇ ਵਿੱਚ ਤਾਕਤ ਨਹੀਂ ਹੈ, ਮੈਂ ਇੱਥੋਂ ਛੁੱਟ ਨਹੀਂ ਸਕਦਾ, ਮੇਰੇ ਕੋਲ ਕੋਈ ਯਤਨ ਹੀ ਨਹੀਂ ਹੈ। ਇੱਕ ਪਰਮੇਸ਼ਰ ਦੀ ਟੇਕ ਨੂੰ ਰੱਖਿਆ ਹੋਇਆ। ਇਹ ਜਿਹੜੇ ਸਤਿਗੁਰਾਂ ਨੇ ਬਚਨ ਲਿਖੇ ਨੇ, ਸ਼ਬਦ ਲਿਖੇ ਨੇ, ਇਹਨਾਂ ਦੇ ਵਿੱਚ ਵੈਰਾਗ ਹੈ ਤੇ ਸਿੱਖ ਸੁਣ ਕੇ ਕਹਿੰਦਾ ਕਿ ਵੈਰਾਗਮਈ ਬਚਨ ਲਿਖ ਰਹੇ ਹੋ ਔਰ ਤੁਸੀਂ ਪ੍ਰਸੰਨਤਾ ਦੇ ਨਾਲ ਮੈਨੂੰ ਇਸ ਤਰ੍ਹਾਂ ਦੇ ਸੰਦੇਸ਼ੇ ਦੇ ਰਹੇ। ਕਰ ਬੰਧਨ ਕੋ ਬਾਰੰਬਾਰ ਨਿਕਸਿਓ ਕਾਰਾ ਗ੍ਰਹਿ ਕੇ ਦਾਰ। ਬਾਰ ਬਾਰ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਉੱਤੇ ਉਹ ਸਿੱਖ ਨੇ ਨਮਸਕਾਰਾਂ ਕੀਤੀਆਂ ਨੇ ਤੇ ਫਿਰ ਕੈਦ ਖਾਨੇ ਦੇ ਦੁਆਰ ਤੋਂ ਬਾਹਰ ਨਿਕਲੇ। ਚੱਲਿਓ ਸ਼ੀਘਰ ਗੁਰਪੁਰ ਮਗ ਮਾਹੀ, ਨਿਸ ਦਿਨ ਮੈਂ ਬਿਸਰਾਮੈ ਨਾਹੀ। ਸ਼ੀਘਰਤਾ ਦੇ ਨਾਲ ਦਿੱਲੀ ਨੂੰ ਛੱਡ ਕੇ ਆਨੰਦਪੁਰ ਦੇ ਰਸਤੇ ਪਿਆ ਹੈ। ਕਵੀ ਜੀ ਲਿਖਦੇ ਨੇ ਕਿ ਰਾਤ ਦਿਨ ਚੱਲਦਾ ਜਾਂਦਾ, ਰਤਾ ਵੀ ਰਸਤੇ ਦੇ ਵਿੱਚ ਰੁਕਦਾ ਨੇ। ਭੋਜਨ ਕਰਨ ਸੌ ਚੇਸ਼ਨਾਨ, ਥਿਰੈ ਇਤਕ ਨਤ ਪੰਥ ਪਿਆਨ। ਭੋਜਨ ਛਕਣ ਦੇ ਵਾਸਤੇ ਜਾਂ ਇਸ਼ਨਾਨ ਕਰਨ ਦੇ ਵਾਸਤੇ ਸਿਰਫ ਥੋੜਾ ਹੀ ਰੁਕਦਾ ਹੈ, ਨਹੀਂ ਤੇ ਲਗਾਤਾਰ ਚੱਲਦਾ ਜਾਂਦਾ। ਨਿਸ ਦਿਨ ਗਮਣਿਓ ਨਹਿਣ ਥਕੇਵਾ, ਜਾਨ ਕਰਿਓ ਬਾਗ ਗੁਰ ਦੇਵਾ। ਰਾਤ ਦਿਨ ਚੱਲਿਆ ਹੀ ਗਿਆ ਪਰ ਸਤਿਗੁਰੂ ਤੇਗ ਬਹਾਦਰ ਜੀ ਨੇ ਕਿਉਂਕਿ ਵਰਦਾਨ ਦਿੱਤਾ ਸੀ ਤੂੰ ਥੱਕੇਗਾ ਨੀ, ਤੈਨੂੰ ਥਕੇਵਾ ਨਹੀਂ ਹੋਵੇਗਾ। ਸਤਿਗੁਰਾਂ ਦਾ ਦਿੱਤਾ ਹੋਇਆ ਵਰਦਾਨ ਬਿਲਕੁਲ ਸਹੀ ਸਾਬਤ ਹੋਇਆ, ਉਹ ਰਤਾ ਭਰ ਵੀ ਥੱਕਿਆ ਨੀ। ਇਮ ਸ਼ੀਘਰ ਹੀ ਮਗ ਉਲੰਘਾਇਓ, ਤਜ ਰੋਪਰ ਕੀਰਤਪੁਰ ਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਲੰਘਦਾ ਹੋਇਆ ਰਸਤਿਆਂ ਨੂੰ ਪਹੁੰਚ ਗਿਆ ਹੈ, ਆਖਿਰਕਾਰ ਰੋਪੜ ਨੂੰ ਲੰਘ ਕੇ ਕੀਰਤਪੁਰ। ਟਿਕਿਓ ਨਹੀਂ ਆਗੇ ਚੱਲ ਪਰਿਓ, ਦਰਸ਼ਨ ਸ੍ਰੀ ਆਨੰਦਪੁਰ ਕਰਿਓ। ਕੀਰਤਪੁਰ ਦੇ ਵਿੱਚ ਵੀ ਉਹ ਸਿੱਖ ਟਿਕਿਆ ਨਹੀਂ ਹੈ, ਉਥੋਂ ਵੀ ਲੰਘ ਕੇ ਅੱਗੇ ਗਿਆ, ਆਖਿਰਕਾਰ ਆਨੰਦਪੁਰ ਪਹੁੰਚਿਆ ਤੇ ਆਨੰਦਪੁਰ ਨਗਰੀ ਦਾ ਜਾ ਕੇ ਦਰਸ਼ਨ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦੁਆ ਕਟ ਕਾ ਬਾਸਰ ਚੜੇ, ਕਰ ਤਨ ਸੋਚ ਸ਼ਨਾਨ, ਬੈਠੇ ਹੋਤੇ ਦੀਵਾਨ ਮੈਂ ਸ੍ਰੀ ਗੁਰ ਦਇਆ ਨਿਦਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਘੜੀਆਂ ਦਿਨ ਚੜ ਕੇ ਆ ਗਿਆ ਸੀ। ਇਸ਼ਨਾਨ ਪਾਣੀ ਕਰਨ ਤੋਂ ਬਾਅਦ ਗੋਵਿੰਦ ਰਾਏ ਜੀ ਵੱਡੀ ਸਭਾ ਦੇ ਵਿੱਚ ਬੈਠੇ ਸਨ ਜਦੋਂ ਉਹ ਸਿੱਖ ਪਹੁੰਚੇ। ਲਏ ਪੱਤਰ ਕਾ ਸਿੱਖ ਚੱਲ ਆਇਓ, ਪਗ ਪੰਕਜ ਪਰ ਸੀਸ ਨਿਵਾਇਓ। ਸਤਿਗੁਰੂ ਤੇਗ ਬਹਾਦਰ ਜੀ ਦੀ ਪੱਤਰਿਕਾ ਨੂੰ, ਉਹਨਾਂ ਦੀ ਚਿੱਠੀ ਨੂੰ ਲੈ ਕੇ ਸਿੱਖ ਪਹੁੰਚਿਆ ਹੈ। ਆਉਂਦਿਆਂ ਸਾਰ ਉਸ ਨੇ ਗੋਵਿੰਦ ਰਾਏ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਹੱਥ ਜੋਰ ਕਰ ਅਰਪਣ ਕੀਨ, ਪਿਤਾ ਪਠਿਓ ਲਖ ਲੀਨ ਪ੍ਰਵੀਨ। ਹੱਥ ਜੋੜ ਕੇ ਸਤਿਗੁਰਾਂ ਦੇ ਵੱਲੋਂ ਲਿਖੀ ਹੋਈ ਜਿਹੜੀ ਚਿੱਠੀ ਸੀ ਉਹ ਗੋਵਿੰਦ ਰਾਏ ਜੀ ਦੇ ਅੱਗੇ ਅਰਪਣ ਕਰ ਦਿੱਤੀ ਸਿੱਖ ਨੇ। ਪਿਤਾ ਪਠਿਓ ਲਖ ਲੀਨ ਪ੍ਰਵੀਨ। ਪ੍ਰਵੀਨ ਗੋਵਿੰਦ ਰਾਏ ਜੀ ਨੇ ਜਾਣ ਲਿਆ ਕਿ ਇਹ ਚਿੱਠੀ ਪਿਤਾ ਜੀ ਨੇ ਲਿਖ ਕੇ ਭੇਜੀ। ਚਿੱਠਾ ਖੋਲ ਜਾਣ ਸਭ ਆਸ਼ੈ, ਉੱਠ ਗਵਣੇ ਜੁਗ ਮਾਤਨ ਪਾਸੈ। ਚਿੱਠੀ ਨੂੰ ਖੋਲਿਆ, ਸਾਰੇ ਆਸ਼ੇ ਨੂੰ ਇਰਾਦੇ ਨੂੰ ਜਾਣਿਆ ਤੇ ਫੇਰ ਉੱਠ ਕੇ ਦੋਵਾਂ ਮਾਤਾਵਾਂ ਦੇ ਕੋਲ ਚਲੇ ਗਏ। ਸਾਸ ਨੁਖਾ ਗੁਰ ਰੂਪ ਚਿਤਾਰਤ, ਕਹਾ ਹੋਏ ਇਮ ਸੰਸੈ ਤਾਰਤ। ਭਾਵ ਕੇ ਨੂੰਹ ਤੇ ਸੱਸ ਮਿਲ ਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰ ਰਹੀਆਂ ਸਨ ਤੇ ਸੋਚ ਰਹੀਆਂ ਸਨ ਸ਼ੰਕਿਆਂ ਦੇ ਵੱਤ ਹੋ ਕੇ ਕਿ ਕੀ ਹੋਏਗਾ। ਕਬ ਕਬ ਜ਼ਿਕਰ ਫਿਕਰ ਕੇ ਕਰੇ, ਦੁਸ਼ਟ ਤੁਰਕ ਪਤ ਤੇ ਚਿਤ ਡਰੇ। ਭਾਵ ਕੇ ਦੋਵਾਂ ਮਾਤਾਵਾਂ ਦਾ ਜਿਹੜਾ ਚਿੱਤ ਹੈ ਉਹ ਤੁਰਕਾਂ ਦੇ ਬਾਦਸ਼ਾਹ ਦੇ ਕੋਲੋਂ ਬੜਾ ਡਰਦਾ ਸੀ, ਇਸ ਕਰਕੇ ਬਹੁਤੇ ਸਾਰੇ ਫਿਕਰਾਂ ਦੇ ਉਹ ਜ਼ਿਕਰ ਕਰਦੇ ਸੀ। ਗੁਰ ਮਹਿਮਾ ਜਾਣੈ ਭਲੀ ਪਾਂਤੀ, ਤਉ ਸਨੇਹ ਮਾਣ ਦੁਖ ਛਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਭਲੀ ਭਾਂਤੀ ਸਤਿਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਨੂੰ ਮਾਤਾਵਾਂ ਜਾਣਦੀਆਂ ਨੇ, ਤਾਂ ਵੀ ਸਨੇਹ ਬਹੁਤਾ ਹੈ, ਇਸ ਕਰਕੇ ਛਾਤੀ ਨੂੰ ਦੁੱਖ ਲੱਗਦਾ। ਕਿਤਕ ਮਸਾਂਦ ਸੇਖ ਗਣ ਦਾਸ, ਪਹੁੰਚੇ ਤਰੇ ਮੌਣ ਥਿਤ ਪਾਸ। ਇੰਨੇ ਚਿਰ ਨੂੰ ਬਹੁਤਿਆਂ ਸਾਰਿਆਂ ਸਿੱਖਾਂ ਤੇ ਦਾਸਾਂ ਤੇ ਮਸੰਦਾਂ ਦੇ ਸਮੇਤ ਗੋਵਿੰਦ ਰਾਏ ਜੀ ਚੁੱਪ ਨੂੰ ਧਾਰਨ ਕਰਕੇ ਹੀ ਮਾਤਾਵਾਂ ਦੇ ਲਾਗੇ ਪਹੁੰਚ ਗਏ। ਬੈਠੇ ਨਿਕਟ ਮਾਤ ਕੇ ਜਾਈ, ਮੁਖ ਦਾਦੀ ਦਿਸ਼ ਕਰਿਓ ਸੁਣਾਈ। ਗੋਵਿੰਦ ਰਾਏ ਜੀ ਆਪਣੀ ਮਾਤਾ ਜੀ ਦੇ ਕੋਲ, ਭਾਵ ਕੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੈਠ ਗਏ ਨੇ, ਤੇ ਆਪਣਾ ਜਿਹੜਾ ਮੁਖੜਾ ਸੀ ਉਹ ਦਾਦੀ ਮਾਤਾ ਨਾਨਕੀ ਦੇ ਵੱਲ ਕੀਤਾ ਤੇ ਫਿਰ ਕਹਿਣਾ ਸ਼ੁਰੂ ਕੀਤਾ। ਕਹਿੰਦੇ ਨੇ, ਸਤਿਗੁਰ ਲਿਖਿਓ ਆਪਣੇ ਹੱਥ, ਭਨੇ ਸੰਦੇਸੇ ਹਮ ਤੁਮ ਸਾਥ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਇਹ ਚਿੱਠੀ ਲਿਖ ਕੇ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਸਾਡੇ ਤੇ ਤੁਹਾਡੇ ਸਾਰਿਆਂ ਦੇ ਵਾਸਤੇ ਉਹਨਾਂ ਨੇ ਕੁਝ ਸੰਦੇਸ਼ ਭੇਜੇ ਨੇ, ਸੁਨੇਹੇ ਕੱਲੇ ਨੇ। ਸੰਗਤ ਪ੍ਰਤੀ ਉਪਦੇਸ਼ ਬਤਾਇਓ, ਇਹ ਸਿੱਖ ਅਬ ਹੀ ਲੈ ਕਰ ਆਇਓ। ਇਸ ਤੋਂ ਇਲਾਵਾ ਸੰਗਤ ਦੇ ਵਾਸਤੇ ਵੀ ਬਹੁਤੇ ਸਾਰੇ ਸਤਿਗੁਰਾਂ ਨੇ ਚਿੱਠੀ ਦੇ ਵਿੱਚ ਉਪਦੇਸ਼ ਲਿਖੇ ਨੇ, ਇਹ ਸਿੱਖ ਅਬ ਹੀ ਲੈ ਕਰ ਆਇਓ। ਮਾਤਾ ਜੀ ਇਹ ਜਿਹੜਾ ਸਿੱਖ ਹੈ ਹੁਣੇ ਹੀ ਚਿੱਠੀ ਨੂੰ ਲੈ ਕੇ ਪਹੁੰਚੇ। ਇਮ ਕਹਿ ਪਿਖਿਓ ਮੇਵੜੇ ਔਰ, ਲਿਹੋ ਕਰ ਮੈਂ ਬਾਂਚੋ ਸਭ ਛੋਰ। ਇਸ ਤਰ੍ਹਾਂ ਕਹਿੰਦੇ ਹੋਇਆ ਗੋਵਿੰਦ ਰਾਏ ਜੀ ਨੇ ਮੇਵੜੇ ਦੇ ਵੱਲ ਦੇਖਿਆ ਹੈ, ਤੇ ਮੇਵੜੇ ਦੇ ਹੱਥ ਦੇ ਵਿੱਚ ਉਹ ਚਿੱਠੀ ਫੜਾ ਕੇ ਕਹਿੰਦੇ ਨੇ, ਲਿਹੋ ਕਰ ਮੈਂ ਬਾਚੋ ਸਭ ਛੋਰ, ਕਿ ਸ਼ੁਰੂ ਤੋਂ ਲੈ ਕੇ ਚਿੱਠੀ ਨੂੰ ਉੱਚੀ ਖੋਲ ਕੇ ਪੜ ਕੇ ਸੁਣਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਕੀ ਲਿਖਿਆ। ਮਾਣ ਹੁਕਮ ਤਿੰਨ ਪਾਠਿਓ ਸੁਣਾਇਓ, ਸੰਗਤ ਪ੍ਰਤੀਜਿਵ ਪ੍ਰਥਮ ਬਤਾਇਓ। ਮੇਵੜੇ ਨੇ ਹੁਕਮ ਨੂੰ ਮੰਨਿਆ ਹੈ, ਉੱਚੀ ਸਾਰੀ ਉਹਨੇ ਚਿੱਠੀ ਨੂੰ ਪੜ ਕੇ ਸੁਣਾਇਆ, ਕਿਉਂਕਿ ਸਤਿਗੁਰਾਂ ਨੇ ਸਾਰਿਆਂ ਤੋਂ ਪਹਿਲਾਂ ਸੰਗਤ ਦੇ ਵਾਸਤੇ ਬਚਨ ਕੀਤੇ ਸਨ, ਪ੍ਰਥਮ ਜੋ ਬਚਨ ਗੁਰਬਾਣੀ ਦੇ ਰੂਪ ਦੇ ਵਿੱਚ ਲਿਖੇ ਸਨ ਉਹ ਪੜ ਕੇ ਸੁਣਾਏ। ਬਹੁ ਸਲੋਕ ਬੈਰਾਗ ਜਨਾਵੇ, ਜਗ ਮੈਂ ਥਿਰ ਕੋ ਰਹਿਣ ਨਾ ਪਾਵੇ। ਫੇਰ ਜਿਹੜੇ ਅਗਲੇ ਸਲੋਕ ਸਨ ਜਿਨ੍ਹਾਂ ਦੇ ਵਿੱਚ ਬਹੁਤਾ ਜ਼ਿਆਦਾ ਵੈਰਾਗ ਭਰਿਆ ਹੋਇਆ ਸੀ, ਉਹ ਵੀ ਸਲੋਕ ਪੜ ਕੇ ਸੁਣਾਏ ਨੇ, ਜਿਸ ਦਾ ਤਾਤਪਰਵ ਅਰਥ ਇਹ ਹੈ, ਜਗ ਮੈਂ ਥਿਰ ਕੋ ਰਹਿਣ ਨਾ ਪਾਵੇ, ਕਿ ਦੁਨੀਆਂ ਦੇ ਉੱਤੇ ਜੋ ਵੀ ਆਇਆ ਹੈ ਉਸ ਨੂੰ ਜਾਣਾ ਪੈਂਦਾ, ਦੁਨੀਆਂ ਦੇ ਉੱਤੇ ਕੋਈ ਸਥਿਰ ਹੋ ਕੇ ਰਹਿ ਨਹੀਂ ਸਕਦਾ। ਵੱਡੇ ਵੱਡੇ ਹੋਏ ਸਭ ਚੱਲ ਗਏ, ਰਾਮ ਕ੍ਰਿਸ਼ਨ ਅਵਤਾਰ ਜੇ ਪਏ। ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਸੀ ਕਿ ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇਹ ਜਿਹੜੇ ਸ਼ਬਦ ਲਿਖੇ ਹੋਏ ਸਨ ਇਹ ਵੀ ਸਾਰਿਆਂ ਨੂੰ ਪੜ ਕੇ ਸੁਣਾਏ ਨੇ, ਜਿਹਦਾ ਮਤਲਬ ਇਹ ਹੈ ਕਿ ਰਾਮ ਜੋ ਕਿ ਅਵਤਾਰ ਸੀ ਉਹ ਵੀ ਚਲਾ ਗਿਆ, ਕ੍ਰਿਸ਼ਨ ਅਵਤਾਰ ਹੋਏ ਉਹ ਵੀ ਚਲੇ ਗਏ, ਭਾਵ ਕੇ ਵੱਡੇ ਵੱਡੇ ਵੀ ਇਸ ਦੁਨੀਆਂ ਤੋਂ ਹੋ ਕੇ ਚਲੇ ਗਏ, ਕੋਈ ਰਹਿ ਨਹੀਂ ਸਕਿਆ। ਪੁਣ ਲੱਛਣ ਪਾਖਿਓ ਬ੍ਰਹਮ ਗਿਆਨੀ, ਤਨ ਮੈਂ ਅੰਤਾ ਜਿਨੋ ਨਾ ਮਾਨੀ। ਫੇਰ ਜਿਹੜੇ ਬ੍ਰਹਮ ਗਿਆਨੀ ਦੇ ਲੱਛਣ ਸੀ ਉਹ ਦੱਸੇ ਨੇ ਕਿ ਤਨ ਮੈਂ ਹੰਤਾ ਜਿਨੋ ਨਾ ਮਾਨੀ, ਜਿਨੇ ਆਪਣੇ ਤਨ ਦੇ ਹੰਤਾ ਨੂੰ ਨਹੀਂ ਮੰਨਿਆ। ਨਹੀਂ ਕਿਸਹੂ ਤੇ ਭੈ ਔਰ ਪਾਵੈ, ਆਪ ਔਰ ਨਹੀਂ ਤ੍ਰਾਸ ਉਪਾਵੈ। ਭਾਵ ਕੇ ਐਸੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਨਾ ਤੇ ਕਿਸੇ ਤੋਂ ਡਰ ਮੰਨਦੇ ਨੇ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਨੇ, ਕਿਉਂਕਿ ਸਾਰੇ ਜਿਹੜੇ ਸਲੋਕ ਨੇ, ਸਾਰੇ ਜਿਹੜੇ ਨੌਵੇਂ ਮਹੱਲੇ ਦੇ ਸਲੋਕ ਨੇ ਉਹ ਤੇ ਕਵੀ ਜੀ ਨੇ ਬਿਆਨ ਨਹੀਂ ਕੀਤੇ, ਪਰ ਜਦੋਂ ਆਪਾਂ ਸਲੋਕਾਂ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਇਹ ਭਾਵ ਆਉਂਦੇ ਨੇ, ਪੈ ਕਾਹੋ ਕੋ ਦੇਤ ਨਹਿ, ਨਹਿ ਪੈ ਮਾਣਤ ਆਣ। ਇਸ ਪੰਕਤੀ ਦਾ ਜ਼ਿਕਰ ਕਵੀ ਜੀ ਕਰ ਰਹੇ ਨੇ ਕਿ ਬ੍ਰਹਮ ਗਿਆਨੀ ਦੇ ਐਸੇ ਲੱਛਣ ਹੁੰਦੇ ਨੇ, ਨਾ ਤੇ ਕਿਸੇ ਤੋਂ ਡਰਦਾ ਤੇ ਨਾ ਹੀ ਕਿਸੇ ਨੂੰ ਉਹ ਡਰਾਉਂਦਾ। آپ اور نہیں تاس یو پاوے نہیں کس ہوں تے پے اور پاوے نہ کسے نو برہم گیانی ڈر دین دے نے تے نہ ہی کسے دے ڈر نو پروان کر دے استت نندا کنچن لوہ مان امان سمان ہو پاو کی انہاں دے واسطے استتی بھی ویسی انہاں دے واسطے نندیا بھی واسطے انہاں دے واسطے سونا بھی ہو جا تے انہاں دے واسطے لوہا بھی ویسا ہی پاو کے مان امان سمان ہوے مان دے وچ آدر دے وچ تے اپمان دے وچ جڑے برہم گیانی نے اکو جہے ہی رہندے پون جننی بیرداہ تتیر ہون ہار ہی تجن سریر پھر اپنی جننی پاو کے برد ماتا جری نانکی ہے او دے واسطے بھی ستگرہ نے لکھیا سی ہون ہار ہی تجن سریر اے ہون ہار ہی گل ہے کہ سریر نو چھڑنا ہے یا تے چنتنا چنتا کرنی سپنے جگ کی سمتا برنی اس کر کے ستگرو تیگ بہادر جی نے لکھیا سی کہ چنتا تے بالکل بھی کرنی نہیں چاہیے کیونکہ شریر چھڈنا تے یوگ ہی ہے اس تو علاوہ ستگرو نے اس دنیا نو ایک سپنے دے وانگ بیان کیتا سی جس کی یاد انت تس ہوئے اپجن وارو برست سوئے جدی شروعات ہے ادا آخر کار انت بھی ضرور ہوئے گا اپجن وارو بنست ہوئے جو اپجیا ہے ایک نہ ایک دن وہ ضرور ختم بھی ہوئے گا سریران دی حالت بھی ایسی ہے یہاں تے سب تیاگو جنجال ساس ساس ہر پربھو سمال اس کر کے ستگرو تیگ بہادر جی نے اپنی گربانی دے وچ ایسا ہی لکھیا سی کہ سارے ججالاں نو چھڑ کے ہری دے گناں دا گان کرنا چاہیدا ہے ہری دے گناں نو گاونا چاہیدا ہے نانک ہر گن گائے لے چھاڑ سگل ججال سارے ججالاں نو سارے چمیلیاں نو چھڑ کے اے سارا کچھ چٹھی دے وچ گربانی دے روپ دے وچ لکھیا سی پر کوی سنتوک سنگھ جی اشارے دے ماتر ایدا موٹا موٹا حوالہ دے رہے نے جو میں سات سنگت دے سنمک ارج کر رہا کیونکہ سارے جڑے سلوک نے وہ تے لکھے نہیں گئے تھوڑے سلوکاں دا حوالہ دتا گیا پون سپوت کے سانگ سندیس لکھے جو پٹھے ہو سو سنے ہو یا شیش اس تو بعد کبھی جی لکھ دینے کہ اپنے پتر دے والے بھی سندیشے دے روپ دے وچے ایک سلوک ستگرو تیگ بہادر جی نے لکھیا سی او سلوک بھی پڑھ کے سنایا گیا جڑا سلوک سی بل چھٹکیو بندن پرے کچھو نہ ہوت اپائے کہو نانکا اب اوٹ ہر گج جو ہو سہائے اے اپنے پتر دی پرکھیا دے واسطے کبھی سنتوک سنگھ جی لکھ دینے کہ لکھیا سی گن سلوک جب پٹھے سنائے سب کے لوچن جل پر آئے کبھی سنتوک سنگھ جی لکھ دینے کہ بہتے سارے سلوک جدو اس طریقے دے نال پڑھ کے سنائے تے سارے دی اکھاں دے وچ ہنجواں دا پانی پار آئے پائے مون کچھ کہے او نہ جائی ہاتھ جور پن سکھ سنائی سارے دے سارے چپ ہو گئے نے کسے تو کچھ آکھیا نہیں جاندا تے پھر ہاتھ جوڑ کے او جڑا ستگرو دی چٹھی نو لے کے آیا سی اونے اس طرح آکھیا کہندا سری مکھ تے موہ پرتی فرمائے صاحب زادے نکٹ پٹھائے کہندا ہے کہ ستگرو تیگ بہادر جی نے اپنے مکھ تو مینو بچن کیتا سی کہ ساڈے صاحب زادے دے کول تو چلیا جا پونی اتر لکھواون کی جے بنا بلم ہم ٹگ پٹھ دی جے سکھ نے آکھیا کہ ستگرو نے تاکید کیتی سی کہ اس چٹھی دے جواب دے وچ ایک ہور جڑی جوابی اتر دی چٹھی ہے او بغیر دیری تو ساڈے تک پہنچائی جائے یا تے نہیں بلم اوتارو لکھ کر اتر پٹھو بچارو اس کر کے سکھ کہندا ہے گووند رائے جی نو کہ دیری نو چھڈو رتا بھی دیری نہ لاؤ بغیر دیری تو اس چٹھی دے اتر دے وچ تسی پڑھ کے وچار کے اپنے جواب دے چٹھی لکھو गुर नंदन सुन जान्यो आशा सकल शक्त को बल जन पासे। हुण गोविंद राय जी दे वास्ते एक सवालिया निशान सी जो सतगुरां ने श्लोक लिखया है, मेरे विच कोई ताकत नहीं है, मैं असमर्थ हां, मैं तुरकां दी कैद विच पै गया हां, मैं छुट नहीं सकदा। इस तरह दे जिहड़े सतगुरां ने वचन लिखे हुए सन उन्हां नूं सतगुरां दे साहिबजादे ने विचारिया, इरादे नूं जाणिया, सकल शक्त को बल जिन पासे, सोचन लगे गोविंद राय जी के सारियां शक्तियां जिन्हां सतगुरां दे कोल ने, सारियां ताकतां दे जिहड़े सतगुरु तेग बहादुर जी वड्डे मालक ने। सूरज समको रोक रखाया, ब्रह्म लोक बल अत साया। सोचदे ने गोविंद राय जी के सतगुरां दे विच इन्नी समर्था है के सूरज नूं ते चंद्रमा नूं ओह रोक के रख सकदे ने। ब्रह्म लोक लो बल अत सहसा, भाव के इन्ना ज्यादा बल है, इन्नी ज्यादा समर्था है के ब्रह्मा दे लोक नूं भी रोक सकदे ने। हाथ जोर इंद्रा दिक थिर, जथा हुकम को तत्शन करें। इंद्र वर्गे जिहड़े देवते ने ए सारे दे सारे जिन्ना सतगुरां दे सामने हाथ जोड़ के खड़े रहिंदे ने के कोई कदे सानू एक पलक मात्र हुक्म करन। क्या नर बपरे तेनो अगारे, अवनी उडाए फूक एक मारे। सतगुरु तेग बहादुर जी दे विच इन्नी समर्था है, गोविंद राय जी विचारदे ने कि मनुखां विचारियां दी की गल है, जेकर सतगुरु तेग बहादुर जी चाहुण एक फूक मारन ते सारी दी सारी धरती उड़ जाए। एक बाक ते सब तुर काना, शाह के रंग होए पर हाना। जिन्ना सतगुरां दे एक बचन कहन दे नाल सारयां तुरकां दा नास हो जावे, पावे अमीर होवे ते पावे कोई गरीब होवे। जो सहायता सब की कर, हृदय मनोरथ जे सिख तर। मन दे विच ही गोविंद राय जी विचारां करदे ने के जेड़े सतगुरु तेग बहादुर जी हर एक दी सहायता करदे ने, जेड़ा भी कोई मन दे विच मनोरथ नूं धारण करदा है सिख, ओदी ही आण के रख्या करदे ने। दूर के नेर के अवन आकाश, सिमरै मन पहुंचत जन पास। पावे कोई दूर होवे, पावे कोई नेड़े होवे, पावे कोई धरती ते होवे, पावे कोई आकाश दे विच होवे, जिथे भी दास होवे, जिथे भी याद करदा है सतगुरु जी उहदी सहायता दे वास्ते तत क्षण ही पहुंच जांदे ने, जिथे भी कोई याद करदा। सकल कला समरथ गोरे ऐसे, निज सहायता चाहत कैसे। गोविंद राय जी सोचदे ने के जेड़े गुरु जी सारियां कलां दे विच समर्थ ने, निज सहायता चाहत कैसे। ए श्लोक जिहड़ा लिखया है अपनी सहायता दे वास्ते लिखया है, जेड़े दूजियां दी सहायता करदे ने ओह अज किस तरह दी सहायता दी गल कर रहे ने। जिन के दासन दासन दास, जग निवाज कर के नाश। सोचदे ने गोविंद राय जी के जिन्ना दे दासां दे दासां दे भी अगों जिहड़े दास ने ओह भी इन्ना कम कर सकदे ने, चाहुण ते संसार नूं निवाज देन ते जेकर चाहुण ते संसार दा नाश कर देन। तिन सहायता करन अयोग, मन हुकम चौदां लोक। चौदां ही जिहड़े लोक ने जिन्ना सतगुरां दे हुक्म नूं मनदे ने उन्हां दी कोई किस तरह सहायता कर सकदा है, ते सहायता करनी बिल्कुल अयोग है, कोई योग गल नहीं। श्री नानक की जोत उदारा, अधिक प्रकाशित जिनो मजारा। गोविंद राय जी सोचदे ने के सतगुरु नानक दे सच्चे पातशाह जी दी जिहड़ी उदारता वाली जोत है ओह ते सतगुरु तेग बहादुर सच्चे पातशाह जी दे विच प्रकाशमान। इम विचार कर गुर के नंदन, पूरब लिखी अपनी बंदन। कवि संतोख सिंह जी लिखदे ने के गुरु दे नंदन ने भाव के सतगुरु तेग बहादुर जी दे साहिबजादे गोविंद राय ने इस तरह दी विचारां मन दे विच कीतियां ने, फिर चिट्ठी लिखनी शुरू कीती है। सारयां तों पहलां नमस्कार लिखी है चिट्ठी दे प्रारंभ दे विच। चित में चहो सो तुरत बनावो तो पली बिद शकत दुरावो। सतगुरु ने फिर चिट्ठी दे विच लिखिया है गोविंद राय जी ने कि जो तुहाडे सच्चे पातशाह चित दे विच आउंदा है तुसी तुरत ही उसे तरीके दे नाल कर सकदे हो तो भली बिद शक्त दुरावो तां वी भले प्रकार दे नाल तुसी सच्चे पातशाह जी अपनी शक्ति नूं छुपा रहे हो। श्री मुख वाक पातशाही दसवीं बल होवा बंधन छुटे सब किछ होत उपाय नानक सब किछ तुमरे हाथ में तुम ही होत सहाय। हुण ग्रंथाकार भाई संतोख सिंह जी इस तरीके दे नाल जिक्र करदे ने कि सतगुरां ने ते लिखिया सी बल नहीं है ताकत नहीं है समर्था नहीं है मैं छुट नहीं सकदा मैं कोई उपाय ही नहीं कर सकदा। ते अगो फिर गोविंद राय जी ने लिखिया बल होवा बंधन छुटे सब किछ होत उपाय। सच्चे पातशाह तुहाडे विच बल भी है तुहाडे बंधन भी छुट सकदे ने तुसी हर एक यत्न कर सकदे हो। नानक सब किछ तुमरे हाथ में तुम ही होत सहाय। हे सतगुरु तेग बहादुर जी सारा कुछ ही तुहाडे हाथ दे विच है तुसी जो चाहो सो ही कर सकदे हो। इस तरह दा जिहड़ा जवाब सी ओह भी गुरबाणी दे रूप दे विच लिखिया। हुण इस जगह दे उत्ते इह जिहड़ा श्लोक है इहदे विच बहुत सारियां दलीलां ने क्योंकि सतगुरु तेग बहादुर सच्चे पातशाह जी ने जेड़े श्लोक लिखे ने उन्हां दे विच इह जिहड़ा श्लोक है बल होवा बंधन छुटे सब किछ होत उपाय नानक सब किछ तुमरे हाथ में तुम ही होत सहाय। यह सतगुरु तेग बहादुर सच्चे पातशाह जी का उचारिया होया लिखिया पर इस बचन दे उत्ते इन्हां तुकां दे उत्ते वखरे वखरे बहुत सारे विवाद ने जिस तरह के हुण ग्रंथाकार भाई संतोख सिंह जी भी ये गल कह रहे ने कि भावे बाकी दे श्लोक ते सतगुरु तेग बहादुर जी ने उचारे पर ये जिहड़ी पंक्ति है ये सतगुरु गोविंद सिंह जी ने उचारी जवाब दे रूप दे विच कि इस तरह उन्होंने जवाब लिखिया। मेरा सिर्फ कहण तो भाव है कि दलीलां बहुत सारियां ने असि ते तुसी मैं ते तुसी इस झमेले दे विच ना ही पईए ते ज्यादा चंगी गल होवेगी। भावे लिखिया होण ये तुकां सतगुरु तेग बहादुर जी ने ते भावे लिखिया होण सतगुरु गोविंद सिंह जी ने इहदे विच कोई फर्क नहीं पैंदा। जिस तरह हुण कवि संतोख सिंह जी बयान कर रहे ने आपां इसे तरह ही मन लईए क्योंकि गुरु ते इको ही हुंदा है गुरु नानक अज भी मौजूद है वह पहला भी मौजूद से इको ही जोत चलती आई है अगे आने वाले समय दे विच भी चलती आवेगी। नावां दा बदलाव हो सकदा शरीरां दा बदलाव हो सकदा जोत दा बदलाव ते हो ही नहीं सकदा। मेरा सिर्फ कहण तो पावे है इस जगह दे उते कवि संतोख सिंह जी इस गल दा जिक्र कर रहे ने कि जवाब दे विच इह पंक्तियां सतगुरु गोविंद सिंह ने लिखियां कि सच्चे पातशाह सारा कुछ तुहाडे हाथ दे विच है तुसी यत्न भी कर सकदे हो बल भी तुहाडे विच है होर तुहाडे वास्ते कोई कुछ नहीं कर सकदा तुसी अपने आप ही सब कुछ कर सकदे। इस प्रकार उत्तर लिख पाती सबकी नमो लिखी सुख शांति। ग्रंथाकार भाई संतोख सिंह जी लिखते ने इस तरीके दे नाल उत्तर दे रूप दे विच गोविंद राय जी ने चिट्ठी लिखी है ते फिर सारयां दे वल्लों नमस्कार लिखी है ते सारयां दे सुख दे शांति दे खबर लिखी।
तीन लोक के मालिक आप चाहो सो रचो यो थापन थाप।
जो इस गुरबाणी दे रूप दे विच लिखिया है कवि संतोख सिंह जी उसका उलथा कर रहे ने उसका एक प्रकार का अर्थ करते ने। गोविंद राय जी ने लिखा तीन लोक के मालक आप हे सतगुरु तेग बहादुर जी तिना लोकां दे स्वामी मालक तुसी हो चाहो सो रचो थापन थाप भाव के जो चाहो सो कर सकदे हो रचना भी कर सकदे हो स्थापना भी कर सकदे हो ते विनाश भी कर सकदे हो।
इत्यादिक लिख बाहर बिचारा समय अल्प तन तजन मजारा।
इस तरह दी विचार करके चिट्ठी लिखी है फिर कवि संतोख सिंह जी लिखते ने कि मन दे विच विचार कीती गोविंद राय जी ने समय अल्प तन तजन मजारा के सतगुरु तेग बहादुर जी ने छेती ही अपने शरीर नु छड़ जाना है समा बहुत ज्यादा थोड़ा है।
आन सीस जाए सिख जोए नहीं बिल में यार निरपय होए।
गोविंद राय जी विचार करदे ने क्योंकि इन्नी समर्था है आने वाले समय नु जानदे ने
गोविंद राय जी ने विचार किया कि ऐसे सिख नूं भेजना चाहिए जेड़ा कि सतगुरु तेग बहादुर सच्चे पातशाह जी दा जेड़ा सीस है ओनू लैके आवे देरी ना लावे ते जेड़ा सिख बहुत निरपै होवे निडर होवे। जो आयो सो नहण पठायो अपन दास को निकट बलायो। चिट्ठी लिखी है सतगुरु तेग बहादुर जी दी चिट्ठी नूं जेड़ा सिख लैके आया सी ओनू दोबारा चिट्ठी दे के नहीं भेजा। कवि संतोख सिंह जी लिखते ने एक होर वखरे दास नूं अपने कोल बुलाया। करो गौण बिद पौन समानो पहुंचो निकट त्रास नहीं मानो। सिख नूं बुला के गोविंद राय जी हुक्म करदे ने कि हवा दी रफ्तार दे नाल हे भाई सिखा तू तेज जाना है ते बगैर किसी डर तो पहुंचना है सतगुरु तेग बहादुर सच्चे पातशाह जी दे चरणा दे विच पर ध्यान देण दी ए लोड़ है ए सिख ओ नहीं भेजा जिहड़ा कि सतगुरां दे सीस नूं लै के आवेगा। सीस नूं लिआउण दी जिहड़ी विचार है ए सिर्फ विचार ही कीती है गोविंद राय जी ने। ऐस वारी जिहड़ा सिख भेज रहे ने ए सीस लैण दे वास्ते नहीं भेज रहे ए चिट्ठी जिहड़ी लिखी है जवाब दे रूप दे विच ओ भेजण दे वास्ते ए सिख नूं तैयार कीता। सब दिश ते अभिबंधन करिए जो कारण होए खरे नहरिए। गोविंद राय जी कहंदे ने कि साडे सारयां दे वल्लों सतगुरु तेग बहादुर दे चरणां दे विच नमस्कार करें ते जो कुछ उत्थे होवे उस नूं चंगे तरीके दे नाल देखें। किस दिश ते नहीं संसै तरिए आवण जानो करत ना डरिए। गोविंद राय जी सिख नूं ताकीद कर रहे ने कि किसी भी प्रकार दे नाल शंका नूं मन दे विच धारण नहीं करना रता भी किसी तों डर नहीं मनना आउण ते जान लग्या बिलकुल निडर रहना निरपै रहना। हाथ जोर गुर ते सुन बानी पायो त्यार चल बे को मानी। दास ने हथ जोड़े ने गोविंद राय जी ने जो बचन किते ने उन्हां नूं ध्यान दे नाल सुनिया है जान दे वास्ते तैयार हो गया बचन नूं मन के। बार बार नानकी माता मैं अत ब्रदा सुनो दुख ताता। बार बार माता नानकी जी गोविंद राय जी नूं कहंदे ने मैं अत ब्रदा सुनो दुख ताता। माता जी कहंदे ने कि मैं बहुत ब्रदा हां और हे पुत्र जी मैनू बहुत वड्डा दुख है। सिरी गुजरी मन दीन उचारे तुम दर्शन की प्यास हमारे। इस तो अलावा माता गुजरी जी भी बड़ा दीन होके सतगुरु तेग बहादुर जी नु याद करके कहंदे ने तुम दर्शन की प्यास हमारे। हे सतगुरु तेग बहादुर सच्चे पातशाह जी तुहाडे दर्शना दी जिहड़ी प्यास है ओ साडे मन दे विच बहुती। जिम जानो तिम रचो गुसाई तुमरे में चित रहे सदाई। याद करदियां होईयां मातावां सतगुरु तेग बहादुर नूं कहंदियां ने कि हे गरीब नवाज हे सच्चे पातशाह जी हे मालक जी जो तुहाडा चित करदा तुसी वैसी रचना बनाउंदे हो तुमरे में चित रहे सदाई पर हे सच्चे पातशाह तुहाडे चरणां दे विच साडा चित हमेशा जुड़िया रहिंदा। लई पत्र का सिख सिधायो नमो करत ही नहीं बिल मायो। उसे वेले कवि जी लिखते ने कि जेड़ी चिट्ठी लिखी हुई सी उस नूं सिख ने अपने हाथ दे विच फड़िया है जिस तरह मातावां ने सतगुरु तेग बहादुर जी नूं याद किया सी ओ भी उन्हें अपने मन दे विच गल्लां याद कीतियां ने। नमो करत ही नहीं बिल मायो भाव के नमस्कार तत्क्षण कीती है रता भी देरी नहीं लाई ते तुर पिया। दिल्ली पुर के पंथ सिधारा निस दिन गमनियो जाए सुखारा। दिल्ली दे रस्ते ओ सिख पै गया है दिन प्रतिदिन ओ चलदा गया ताकि छेती तो छेती सतगुरु तेग बहादुर दे चरणा दे विच पहुंचा जाए। कितक समय में पहुंचो जाई पौरपुरी के प्रवश्यो ताई। ग्रंथाकार भाई संतोख सिंह जी लिखते ने कि थोड़िया दिनों के रस्ते नूं तय करके आखिरकार वो सिख दिल्ली नगर दे विच प्रवेश कर गया है ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਲ ਇਹ ਸਿੱਖ ਦਾ ਮਿਲਾਪ ਹੋਵੇਗਾ, ਉਹ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਇਹ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜੱਜ ਕਰ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬਨ ਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।